ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਬੈਰਾੜੀ ਮਹੱਲਾ ਚੌਥਾ, ਕਰ ਪਹਿਲਾ ਦੋ ਪਦੇ ਇੱਕ ਓਂਕਾਰ। ਸਤਿਗੁਰ ਪ੍ਰਸਾਦ ਸੁਨ ਮਨ ਅਕਤ ਕਥਾ ਹਰ ਨਾਮ, ਰਿਧ ਬੁੱਧ ਸਿੱਧ ਸੁਖ ਪਾਵੈ ਭਜ ਗੁਰਮਤ ਹਰ ਰਾਮ ਰਾਮ ਰਹਾਉ। ਨਾਨਾ ਖਿਆਨ ਪੁਰਾਣ ਜਲ ਉਤਮ, ਖੜ ਦਰਸ਼ਨ ਗਾਵੈ ਰਾਮ। ਸੰਕਰ ਕਰੋੜ ਤੇ ਤੀਸ ਤੇ ਆਇਓ, ਨਹੀਂ ਜਾਣਿਓ ਹਰ ਮਰਮਾਮ। ਸੁਰ ਨਰ ਗਣ ਗੰਧਰਵ ਜਸ ਗਾਵੈ, ਸਭ ਗਾਵਤ ਜੇ ਤੇ ਉਪਾਮ। ਨਾਨਕ ਕਿਰਪਾ ਕਰੀ ਹਰ ਜਿਨ ਕੋ, ਤੇ ਸੰਤ ਭਲੇ ਹਰ ਰਾਮ। ਸੁਰ ਨਰ ਗਣ ਗੰਧਰਵ ਜਸ ਗਾਵੈ, ਸਭ ਗਾਵਤ ਜੇ ਤੇ ਉਪਾਮ। ਨਾਨਕ ਕਿਰਪਾ ਕਰੀ ਜਿਨ ਹਰ ਜਿਨ ਕੋ, ਤੇ ਸੰਤ ਭਲੇ ਹਰ ਰਾਮ। ਸੁਨ ਮਨ ਅਕਥ ਕਥਾ ਹਰ ਨਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਗੁਰਬਾਣੀ ਅਤੇ ਗੁਰਸੰਗਤ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਇਸ ਕਲਯੁਗ ਦੇ ਸਮੇਂ ਅੰਦਰ ਗੁਰਸੰਗਤ ਅਤੇ ਗੁਰਬਾਣੀ ਹੀ ਦੋ ਵੱਡੀਆਂ ਦਾਤਾਂ ਹਨ, ਜਿਨ੍ਹਾਂ ਦੀ ਓਟ ਲੈ ਕੇ ਅਸੀਂ ਇਸ ਕਲਯੁਗ ਦੇ ਬੁਰੇ ਪ੍ਰਭਾਵਾਂ ਤੋਂ ਬਚ ਸਕਦੇ ਹਾਂ। ਗੁਰਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਕਾਈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਗੁਰਸੰਗਤ ਅਤੇ ਗੁਰਬਾਣੀ ਤੋਂ ਬਿਨਾਂ ਇਸ ਕਲਯੁਗ ਦੇ ਵਿੱਚ ਪਾਪਾਂ ਅਤੇ ਵਿਕਾਰਾਂ ਤੋਂ ਬਚਣ ਦੇ ਲਈ ਹੋਰ ਰਾਏ ਜਿੰਨੀ ਵੀ ਕੋਈ ਰਤੀ ਭਰ ਵੀ ਠੀਕ ਨਹੀਂ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹਨ। ਪਿੱਛੇ ਟੋਡੀ ਰਾਗ ਸੰਪੂਰਨ ਹੋਇਆ ਹੈ, ਹੁਣ ਅੱਗੇ ਰਾਗ ਬੈਰਾੜੀ ਆਰੰਭ ਹੋਣ ਲੱਗਿਆ ਹੈ। ਇਸ ਬੈਰਾੜੀ ਰਾਗ ਦੇ ਬਾਰੇ ਗੁਰਮਤਿ ਸੰਗੀਤ ਦੇ ਅਨੁਸਾਰ ਬੈਰਾੜੀ ਸ਼੍ਰੀ ਰਾਗ ਦੀ ਰਾਗਣੀ ਮੰਨੀ ਗਈ ਹੈ। ਬੈਰਾਰੀ ਕਰਨਾਟੀ ਧਰੀ, ਗਬਰੀ ਗਾਵਹਿ ਆਸਾਵਰੀ, ਤੇ ਪਾਛੈ ਸਿੰਧਵੀ ਆਲਾਪੀ, ਸ੍ਰੀ ਰਾਗ ਸਿਉ ਪੰਚੋ ਥਾਪੀ। ਇਸ ਸ੍ਰੀ ਰਾਗ ਦੀਆਂ ਪੰਜ ਇਸਤਰੀਆਂ ਵਿੱਚੋਂ ਬੈਰਾੜੀ ਇੱਕ ਇਸਤਰੀ ਹੈ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਰਾਗਣੀ ਨੂੰ ਰਾਗ ਸ਼ਬਦ ਨਾਲ ਹੀ ਲਿਖਿਆ ਹੈ। ਰਾਗ ਬੈਰਾੜੀ ਮਹੱਲਾ ਚੌਥਾ, ਰਾਗ ਬੈਰਾੜੀ ਦੇ ਵਿੱਚ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਕਰ ਪਹਿਲਾ ਪਹਿਲੇ ਕਾਰ ਸੁਰਤਾਲ ਦੇ ਅੰਦਰ ਦੋ ਪਦੇ ਦੋ ਦੋ ਪੌੜੀਆਂ ਵਾਲੇ ਦੋ ਦੋ ਅੰਕਾਂ ਵਾਲੇ ਸ਼ਬਦ ਉਚਾਰਨ ਕਰ ਰਹੇ ਹਨ। ਆਰੰਭ ਦੇ ਵਿੱਚ ਸੰਖੇਪ ਮੰਗਲਾਚਰਨ ਲਿਖਿਆ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਮਿਹਰ ਦੇ ਨਾਲ ਉਹ ਮਿਲਦਾ ਹੈ। ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਸੰਬੋਧਨ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਸਿਮਰਨ ਦੀ ਮਹਿਮਾ ਉਚਾਰਨ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
सुन मन अकथ कथा हर नाम, रिद्ध बुद्ध सिद्ध सुख पावै, पज गुरमत हर राम राम रहाओ।
धन गुरु रामदास महाराज सच्चे पातशाह फरमाते हैं, सुन मन, हे मन तू ध्यान दे नाल सुन, केड़ी गल? अकथ कथा हर नाम, वाहिगुरु दे नाम दी कथा अकथ है, कथन तो परे है, क्योंकि नाम दी महिमा अपर पार है। बहु शास्त्र बहु सिमरति, पेखे सर्व टंडोल, पूजस नाही हर हरे नानक नाम अमोल। उस नाम ने किड्डे वड्डे वड्डे पापियां दा उद्धार कीता है। हर को नाम सदा सुखदाई, जा को सिमर आजा मल उधरियो, गनका हुंगत पाई। पिछे भी भगत नाम देव जी ने आखिया सी, कौन को कलंक रहो राम नाम लेत ही, पत तो पवित पाई राम कहत ही। ए वाहिगुरु दे नाम दी अकथ कथा है, तू इनू ध्यान दे नाल सुन, रिद बुद्ध सिद्ध सुख पावे हैं, पज गुरमत हर राम राम। हजूर कहिंदे ऐ मन तू गुरमत नू गुरु दी मत नू धारण करके हर वेले वाहिगुरु 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 पज उचारण कर, फिर इहदा फल रिद बुद्ध सिद्ध सुख पावे। रिद कहिंदे ने अन्न दी अतोटता नू, पंजक सेर अन्न लैके भोजन तैयार कर लेना, फिर ओदे उपर कपड़ा पाके किसी शब्द दा किसी श्लोक दा पाठ करना, जिन्या मर्जी संतां शकी जान ते भंडारा मुकण ना देना, इनू रिद्धि कहिंदे ने। कई साधुआं दे विच रिद्धि आम ही देखण नू मिलदी है, भावें लंगर थोड़ा ही बनिया होवे, पर जदों सतगुरु नूं भोग लवा के वरताया जांदा है उहदे विच बरकत पै जांदी है। बरकत नूं रिद्धि आख्या जांदा है। दूसरे नंबर ते सतगुरु कहिंदे ने कि ऐ मन बुद्ध तैनूं निर्मल बुद्धि भी प्राप्त हो जाएगी, अथवा आत्म विशैणी बुद्धि, जिस द्वारा तुगरिया बुद्धिया सूखमिया सूखम दर्शी, अगे आत्मा ते परमात्मा दा भी पता लगदा है, ਉਹ ਐਸੀ ਬੁੱਧੀ ਵੀ ਤੈਨੂੰ ਪ੍ਰਾਪਤ ਹੋ ਜਾਵੇਗੀ, ਤੇ ਨਾਲ ਸਿੱਧ ਜਿਹੜੀ ਰੂਹਾਨੀ ਸ਼ਕਤੀ ਹੈ, ਅਣਮਾ ਮਹਿਮਾ ਗਰਮਤਾ ਲਗਮਾ ਪ੍ਰਾਪਤ ਜਾਨ ਵਸੀ ਕਰਨ ਪੁਨ ਈਕਤਾ ਅਸ਼ਟ ਸਿੱਧ ਕੇ ਨਾਮ। ਮੁੱਖ ਅੱਠ ਸਿੱਧੀਆਂ ਨੇ, ਵੈਸੇ ਇਹਨਾਂ ਦੀ ਗਿਣਤੀ 18 ਵੀ ਲਿਖੀ ਮਿਲਦੀ ਹੈ। ਸਤਿਗੁਰੂ ਕਹਿੰਦੇ ਨੇ ਤੂੰ ਗੁਰਮਤ ਨੂੰ ਧਾਰਨ ਕਰਕੇ ਵਾਹਿਗੁਰੂ ਦਾ ਨਾਮ ਜਪ ਕੇ ਤਾਂ ਵੇਖ, ਤੇ ਫੇਰ ਹਰ ਪ੍ਰਕਾਰ ਦੀ ਰਿੱਧੀ, ਅੰਨ ਦੀ ਅਤੋਟਤਾ ਤੇ ਨਿਰਮਲ ਬੁੱਧੀ ਤੇ ਨਾਲ ਰੂਹਾਨੀ ਸਿੱਧੀ ਵੀ ਪ੍ਰਾਪਤ ਹੋਵੇਗੀ। ਇਸ ਤੋਂ ਇਲਾਵਾ ਸੁਖ ਪਾਵੇ ਹੈ, ਤੂੰ ਲੋਕ ਤੇ ਪ੍ਰਲੋਕ ਦੇ ਸਾਰੇ ਸੁਖ ਵੀ ਪ੍ਰਾਪਤ ਕਰ ਲਵੇਗਾ।
ਨਾਨਾ ਖਿਆਨ ਪੁਰਾਨ ਜਸ ਉਤਮ, ਖੱਟ ਦਰਸ਼ਨ ਗਾਵੇ ਰਾਮ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਨਾਨਾ ਖਿਆਨ ਪੁਰਾਨ ਜਸ ਉਤਮ। ਜਿਹੜੇ ਨਾਨਾ ਖਿਆਨ ਦਾ ਅਰਥ ਹੈ ਪ੍ਰਸੰਗ, ਵੀ ਜਿਹੜੇ ਅਨੇਕਾਂ ਪ੍ਰਸੰਗਾਂ ਵਾਲੇ ਪੁਰਾਣ ਨੇ, ਪੁਰਾਣਾਂ ਦੀ ਗਿਣਤੀ 18 ਮੰਨੀ ਗਈ ਹੈ, ਉਹਨਾਂ ਵਿੱਚ ਵੱਖੋ ਵੱਖਰੇ ਪ੍ਰਸੰਗ ਨੇ। ਰਾਜੇ ਮਹਾਰਾਜਿਆਂ ਦੀ ਵੀਰ ਗਾਥਾ ਦਾ ਜ਼ਿਕਰ ਕੀਤਾ ਹੋਇਆ ਹੈ। ਨਾਨਾ ਖਿਆਨ ਪੁਰਾਣ ਜਸ ਊਤਮ, ਜਿਹੜੇ ਅਨੇਕ ਪ੍ਰਸੰਗਾਂ ਵਾਲੇ ਪੁਰਾਣ ਨੇ, ਔਰ ਉਹਨਾਂ ਦੇ ਵਿੱਚ ਵੀ ਵਾਹਿਗੁਰੂ ਦੇ ਨਾਮ ਦਾ ਜਸ ਬਹੁਤ ਉੱਤੋਂ ਵਰਣਨ ਕੀਤਾ ਗਿਆ ਹੈ। ਖੱਟ ਦਰਸ਼ਨ ਗਾਵੇ ਰਾਮ, ਜਿਹੜੇ ਹੋਰ ਖੱਟ ਦਰਸ਼ਨ ਪੇਖ ਨੇ, ਅਥਵਾ ਖੱਟ ਸ਼ਾਸਤਰ ਨੇ, ਵੇਦਾਂਤ ਹੈ, ਕਰਮ ਸ਼ਾਸਤਰ ਹੈ, ਪਤੰਜਲ ਹੈ, ਵੈਸ਼ੇਖਿਕ ਹੈ, ਸ਼ਾਂਖ ਹੈ, ਅਤੇ ਇਸੇ ਤਰ੍ਹਾਂ ਜਿਹੜੇ ਹੋਰ ਇਹ ਖੱਟ ਸ਼ਾਸਤਰ ਨੇ, ਇਹ ਵੀ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਹਨ। ਕਿਉਂਕਿ ਇੱਥੇ ਗ੍ਰੰਥਾਂ ਦਾ ਜ਼ਿਕਰ ਹੈ, ਅਨੇਕ ਪ੍ਰਸੰਗਾਂ ਵਾਲੇ ਪੁਰਾਣ ਵੀ, ਤੇ ਖੱਟ ਦਰਸ਼ਨ ਜਿਹੜੇ ਹੋਰ ਖੱਟ ਸ਼ਾਸਤਰ ਨੇ, ਜੋਤਿਸ਼ ਪਿੰਗਲ ਆਦਿਕ, ਤੇ ਜਾਂ ਵੇਦਾਂਤ ਵੈਸ਼ੇਖਿਕ ਆਦਿਕ, ਇਹ ਵੀ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਹਨ।
ਸ਼ੰਕਰ ਕਰੋੜ ਤੇਤੀਸ ਤੇ ਆਇਓ, ਨਹੀਂ ਜਾਣਿਓ ਹਰ ਮਰਮਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਸ਼ੰਕਰ ਸ਼ਿਵ ਜੀ ਭੋਲਾ ਨਾਥ ਹੈ, ਉਹ ਵੀ ਵਾਹਿਗੁਰੂ ਦਾ ਸਿਮਰਨ ਕਰ ਰਿਹਾ ਹੈ, ਤੇ ਜਿਹੜੇ ਹੋਰ 33 ਕਰੋੜ ਦੇਵਤੇ ਨੇ ਉਹ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਤਿਆਰੇ ਨੇ। ਨਹੀਂ ਜਾਣਿਓ ਹਰ ਮਰਮਾਮ, ਪਰ ਉਹਨਾਂ ਦੇ ਕੋਲੋਂ ਵੀ ਵਾਹਿਗੁਰੂ ਪਰਮੇਸ਼ਰ ਦਾ ਮਰਮਾਮ ਦਾ ਅਰਥ ਹੈ ਮਰਮ ਭੇਤ, ਉਹਨਾਂ ਨੂੰ ਵੀ ਪਤਾ ਨਹੀਂ ਲੱਗ ਸਕਿਆ। ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਦੇਵੀਆ ਨਹੀਂ ਜਾਣੈ ਮਰਮ, ਸਭ ਉਪਰ ਅਲਖ ਪਾਰ ਬ੍ਰਹਮ। ਇਉਂ ਸ਼ਿਵਜੀ ਵਰਗੇ 33 ਕਰੋੜ ਦੇਵਤਿਆਂ ਨੇ ਵਾਹਿਗੁਰੂ ਨੂੰ ਧਿਆਇਆ ਹੈ, ਪਰ ਉਹ ਉਸਦੇ ਭੇਤ ਨੂੰ ਨਹੀਂ ਜਾਣ ਸਕੇ।
ਸੁਰ ਨਰ ਗਣ ਗੰਧਰਵ ਜਸ ਗਾਵੈ, ਸਭ ਗਾਵਤ ਜੇਤ ਉਪਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੁਰ ਦੇਵਤੇ ਵੀ, ਨਰ ਮਨੁੱਖ ਵੀ, ਗਣ ਜਿਹੜੇ ਸ਼ਿਵ ਜੀ ਦੇ ਗਣ ਨੇ, ਸੇਵਾਦਾਰ ਨੰਦੀ ਪ੍ਰਿੰਗੀ ਆਦਿਕ ਉਹਨਾਂ ਦੇ ਨਾਮ ਲਿਖੇ ਹਨ, ਗੰਧਰਵ ਦੇਵਤਿਆਂ ਦੇ ਰਾਗੀ ਹਾਹੂ ਆਦਿਕ ਇਹ ਵੀ ਵਾਹਿਗੁਰੂ ਦੇ ਜਸ ਨੂੰ ਗਾ ਰਹੇ ਹਨ। ਸਭ ਗਾਵਤ ਜੇਤ ਉਪਾਮ, ਜਿਤਨੀ ਵੀ ਸ੍ਰਿਸ਼ਟੀ ਉਪਾਮ ਦਾ ਅਰਥ ਪੈਦਾ ਕੀਤੀ ਹੈ, ਉਹ ਸਾਰੀ ਸ੍ਰਿਸ਼ਟੀ ਵੀ ਉਸ ਵਾਹਿਗੁਰੂ ਦੇ ਜਸ ਨੂੰ ਗਾ ਰਹੀ ਹੈ। ਜਦੋਂ ਆਪਾਂ ਸ਼ਾਮ ਦੇ ਸਮੇਂ ਰਹਿ ਰਹਿ ਸਾਹਿਬ ਜੀ ਦਾ ਪਾਠ ਕਰਦੇ ਹਾਂ, ਆਰੰਭ ਦੇ ਵਿੱਚ ਸੋਦਰ ਆਉਂਦੇ, ਉਹਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੰਨੀ ਵੀ ਸ੍ਰਿਸ਼ਟੀ ਵਾਹਿਗੁਰੂ ਦੇ ਜਸ ਨੂੰ ਗਾਉਂਦੀ ਦਰਸਾਈ ਹੈ। ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਸੰਖਾ, ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪਰੀ ਸੋ ਕਹੀਐ, ਕੇਤੇ ਤੇਰੇ ਗਾਵਣ ਹਾਰੇ, ਗਾਵਣ ਤੁਧਨੋ ਪਾਉਣ ਪਾਣੀ ਬਹਿ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਅੱਗੇ ਉਹਨਾਂ ਦੀ ਬੜੀ ਲੰਬੀ ਚੌੜੀ ਲਿਸਟ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਭ ਗਾਵਤ ਜੇਤ ਉਪਾਮ, ਜਿਤਨੀ ਵੀ ਸ੍ਰਿਸ਼ਟੀ ਉਪਾਮ ਪੈਦਾ ਕੀਤੀ ਹੋਈ ਹੈ ਉਹ ਸਾਰੀ ਵਾਹਿਗੁਰੂ ਦੇ ਜਸ ਨੂੰ ਗਾ ਰਹੀ ਹੈ।
ਨਾਨਕ ਕਿਰਪਾ ਕਰੀ ਹਰ ਜਿਨ ਕੋ, ਤੇ ਸੰਤ ਭਲੇ ਹਰ ਰਾਮ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਰ ਜਿਨ੍ਹਾਂ ਤੇ ਮੇਰੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਉਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਭਲੇ ਭਲੇ ਉੱਤਮ ਪਾਵ ਬੜੇ ਚੰਗੇ ਸ੍ਰੇਸ਼ ਸੰਤ ਬਣੇ ਹਨ। ਠੀਕ ਹੈ, ਭਾਵੇਂ ਸਾਰੀ ਸ੍ਰਿਸ਼ਟੀ ਹੀ ਵਾਹਿਗੁਰੂ ਦਾ ਜਸ ਗਾਉਂਦੀ ਹੈ, ਪਰ ਜਿਨ੍ਹਾਂ ਤੇ ਮੇਰੇ ਮਾਲਕ ਵਾਹਿਗੁਰੂ ਦੀ ਮਿਹਰ ਹੋਈ ਹੈ ਔਰ ਉਹ ਸਵਾਸ ਗ੍ਰਹਿ ਸਿਮਰਨ ਕਰਨ ਵਾਲੇ ਭਲੇ ਸੰਤ ਮਹਾਂਪੁਰਖ ਬਣ ਗਏ।
ਬੈਰਾੜੀ ਮਹੱਲਾ ਚੌਥਾ, ਮਨ ਮਿਲ ਸੰਤ ਜਨਾ ਜਸ ਗਾਇਓ, ਹਰ ਹਰ ਰਤਨ ਰਤਨ ਹਰ ਨਿਕੋ, ਗੁਰ ਸਤਿਗੁਰ ਦਾਨ ਦਿਵਾਇਓ ਰਹਾਓ।
ਹੁਣ ਅੱਗੇ ਦੂਸਰੇ ਸ਼ਬਦ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫੇਰ ਮਨ ਨੂੰ ਸੰਬੋਧਨ ਕਰਕੇ ਹੀ ਉਪਦੇਸ਼ ਦਿੰਦੇ ਹਨ, ਮਨ ਇੱਥੇ ਥੋੜਾ ਜਿਹਾ ਰੁਕਣਾ, ਮਨ ਮਿਲ ਸੰਤ ਜਨਾ ਜਸ ਗਾਇਓ। ਹੇ ਮਨ, ਅਸੀਂ ਸੰਤ ਜਨਾਂ ਦੇ ਨਾਲ ਮਿਲ ਕੇ, ਸੰਤਾਂ ਮਹਾਂਪੁਰਖਾਂ ਦੇ ਨਾਲ ਮਿਲ ਕੇ ਜਸ ਗਾਇਓ, ਵਾਹਿਗੁਰੂ ਪਰਮੇਸ਼ਰ ਦਾ ਜਸ ਗਾਇਆ। ਹਰ ਹਰ ਰਤਨ ਰਤਨ ਹਰ ਨਿਕੋ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇੱਕ ਅਮੋਲਕ ਰਤਨ ਹੈ। ਰਤਨ ਤਾਂ ਹੋਰ ਵੀ ਨੇ, ਕਿਉਂਕਿ ਸਮੁੰਦਰ ਵਿੱਚੋਂ ਜਦੋਂ ਦੇਵਤੇ ਤੇ ਰਾਕਸ਼ਾਂ ਨੇ ਰਲ ਕੇ ਖੀਰ ਸਮੁੰਦਰ ਰਿੜਕਿਆ ਸੀ, ਉਹਦੇ ਵਿੱਚੋਂ 14 ਰਤਨ ਨਿਕਲੇ ਸਨ, ਤੇ ਬਾਕੀ ਅਕਬਰ ਦਰਬਾਰ ਦੇ ਵਿੱਚ ਵੀ 9 ਰਤਨਾਂ ਦੀ ਗੱਲ ਆਉਂਦੀ ਹੈ। ਪਰ ਹਜ਼ੂਰ ਕਹਿੰਦੇ ਨੇ ਹਰ ਹਰ ਰਤਨ ਰਤਨ ਹਰ ਨਿਕੋ, ਰਤਨ ਦਾ ਅਰਥ ਹੈ ਅਮੋਲਕ, ਭਾਵ ਜਿਹੜੀ ਬਹੁਤ ਦੁਰਲੱਭ ਕੋਈ ਵਸਤੂ ਹੋਵੇ ਉਹਨੂੰ ਰਤਨ ਕਹਿੰਦੇ ਨੇ। ਹਰ ਹਰ ਰਤਨ ਰਤਨ ਹਰ ਨਿਕੋ, ਹਜ਼ੂਰ ਫਰਮਾਉਂਦੇ ਨੇ ਜਿਹੜੇ ਹੋਰ ਰਤਨ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਚੰਗਾ ਤੇ ਅਮੋਲਕ ਰਤਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਗੁਰ ਸਤਿਗੁਰ ਦਾਨ ਦਿਵਾਇਓ। ਪੂਜਨੀਕ ਸਤਿਗੁਰੂ ਨੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਦਾਨ ਵਜੋਂ ਹੀ ਦਵਾ ਦਿੱਤਾ ਹੈ। ਇਹਦਾ ਮਤਲਬ ਇਹ ਹੈ ਉਸ ਨਾਮ ਦੀ ਕੀਮਤ ਤਾਂ ਕਿਸੇ ਕੋਲ ਵੀ ਨਹੀਂ ਹੈ, ਉਹ ਨਾਮ ਅਮੋਲਕ ਹੈ, ਪਰ ਸਤਿਗੁਰੂ ਨੇ ਮਿਹਰ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਸੋਂ ਸਾਨੂੰ ਦਾਨ ਵਜੋਂ ਹੀ ਦਵਾ ਦਿੱਤਾ ਵੀ ਅਸੀਂ ਦੇ ਤਾਂ ਕੁਝ ਨਹੀਂ ਸਕਦੇ ਪਰ ਇਹਨਾਂ ਨੂੰ ਬਖਸ਼ਿਸ਼ ਹੀ ਕਰ ਦਿਓ। ਇਉਂ ਸਤਿਗੁਰੂ ਨੇ ਮਿਹਰ ਕਰਕੇ ਸਾਨੂੰ ਦਾਨ ਵਜੋਂ ਦਵਾ ਦਿੱਤਾ।
ਤਿਸ ਜਨ ਕੋ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਇਓ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ ਵੀ ਉਸ ਜਨ ਗੁਰਮੁਖ ਪਿਆਰੇ ਨੂੰ ਆਪਣਾ ਮਨ ਵੀ ਤੇ ਤਨ ਤੇ ਸਭ ਕੁਛ ਭੇਟਾ ਕਰ ਦੇਈਏ ਜਿਨ ਹਰ ਹਰ ਨਾਮ ਸੁਨਾਇਓ, ਜਿਸਨੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੁਣਾਇਆ ਹੈ, ਭਾਵ ਉਹ ਗੁਰਮੁਖ ਪਿਆਰਾ ਜੋ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦਾ ਹੈ ਤੇ ਜਿਹਦੇ ਮੁਖ ਤੋਂ ਵਾਹਿਗੁਰੂ ਦੇ ਨਾਮ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਉਸ ਨੂੰ ਆਪਣਾ ਤਨ ਮਨ ਧਨ ਸਭ ਕੁਛ ਅਸੀਂ ਅਰਪਣ ਕਰਨ ਲਈ ਤਿਆਰ ਹਾਂ।
ਧਨ ਮਾਇਆ ਸੰਪੈ ਤਿਸ ਦੇਵੋ ਜਿਨ ਹਰ ਮੀਤ ਮਿਲਾਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਈ ਜਿਸਨੇ ਸਾਨੂੰ ਵਾਹਿਗੁਰੂ ਮਿੱਤਰ ਦੇ ਨਾਲ ਮਿਲਾ ਦਿੱਤਾ ਅਥਵਾ ਜਿਸਨੇ ਸਾਨੂੰ ਮਿੱਤਰ ਵਾਹਿਗੁਰੂ ਮਿਲਾ ਦਿੱਤਾ, ਧਨ ਮਾਇਆ ਸੰਪੈ ਦਾ ਅਰਥ ਹੈ ਵਪੂਤੀ, ਉਹ ਅਸੀਂ ਸਾਰੀ ਉਹਨੂੰ ਭੇਟਾ ਕਰ ਦਈਏ। ਧਨ ਵੀ ਮਾਇਆ ਵੀ ਤੇ ਸੰਪੈ ਦਾ ਅਰਥ ਹੋਰ ਪਦਾਰਥ ਵਪੂਤੀ ਵੀ, ਉਹ ਵੀ ਸਾਰੀ ਉਹਦੇ ਅੱਗੇ ਭੇਟ ਕਰ ਦਈਏ, ਕਿਉਂਕਿ ਜਿਸਨੇ ਵਾਹਿਗੁਰੂ ਦੇ ਨਾਲ ਸਾਨੂੰ ਮਿਲਾ ਦਿੱਤਾ ਹੋਵੇ ਔਰ ਉਹ ਹੈ ਗੁਰੂ ਦਰਗਾਹੀ ਵਿਚੋਲਾ, ਜਿਸਨੇ ਪਹਿਲਾਂ ਗੁਰਸਿੱਖ ਨੂੰ ਪਰਮੇਸ਼ਰ ਦਾ ਨਾਮ ਸੁਣਾਇਆ ਤੇ ਉਸ ਤੋਂ ਬਾਅਦ ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਮਿੱਤਰ ਵਾਹਿਗੁਰੂ ਨਾਲ ਮਿਲਾਇਆ, ਉਸ ਗੁਰੂ ਨੂੰ ਤਨ ਮਨ ਧਨ ਇਹ ਵੀ ਸਭ ਭੇਟਾ ਕਰ ਦੇਣਾ ਚਾਹੀਦਾ ਤੇ ਨਾਲ ਤਨ ਮਾਇਆ ਵਪੂਤੀ ਸਭ ਕੁਝ ਉਹਨੂੰ ਭੇਟਾ ਕਰ ਦੇਣਾ ਚਾਹੀਦਾ ਹੈ।
ਖਿਨ ਕਿੰਚਿਤ ਕਿਰਪਾ ਕਰੀ ਜਗਦੀਸ਼ਰ ਤਬ ਹਰ 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 ਜਸ ਧਿਆਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਜਗਤ ਦੇ ਈਸ਼ਵਰ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਖਿਨ ਮਾਤਰ ਸਾਡੇ ਤੇ ਕਿੰਚਿਤ ਅਰਥ ਹੈ ਥੋੜੀ ਜਿਹੀ ਮਿਹਰ ਦੀ ਨਿਗਾਹ ਕਰ ਦਿੱਤੀ। ਉਸ ਜਗਤ ਦੇ ਮਾਲਕ ਵਾਹਿਗੁਰੂ ਨੇ ਵੀ ਇਹ ਖਿਨ ਮਾਤਰ ਥੋੜੀ ਜਿਹੀ ਸਾਡੇ ਤੇ ਮਿਹਰ ਦੀ ਨਿਗਾਹ ਕਰ ਦਿੱਤੀ ਤਬ ਹਰ 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 ਜਸ ਗਾਇਓ। ਉਸ ਵੇਲੇ ਅਸੀਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਗਾਇਆ, ਕਿਉਂਕਿ ਜਿੱਥੋਂ ਤੱਕ ਨਾਮ ਤੇ ਕੀਰਤਨ ਦੀ ਗੱਲ ਹੈ ਇਹ ਸਤਿਗੁਰੂ ਦੀਆਂ ਦਾਤਾਂ ਨੇ, ਆਪਣੇ ਆਪ ਨਾ ਤੇ ਕੋਈ ਨਾਮ ਜਪ ਸਕਦਾ ਨਾ ਹੀ ਕੋਈ ਵਾਹਿਗੁਰੂ ਦਾ ਜਸ ਗਾਇਨ ਕਰ ਸਕਦਾ ਹੈ। ਜਿਸ ਉੱਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ ਉਹੀ ਉਸ ਵਾਹਿਗੁਰੂ ਦੇ ਜਸ ਨੂੰ ਗਾਉਂਦਾ ਹੈ।
ਜਨ ਨਾਨਕ ਕੋ ਹਰ ਭੇਟੇ ਸਵਾਮੀ ਦੁਖ ਹੋਮੈ ਰੋਗ ਗਵਾਇਓ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਸਾਨੂੰ ਸਵਾਮੀ ਸਤਿਗੁਰੂ ਜੀ ਮਿਲੇ ਨੇ, ਦੁਖ ਹੋਮੈ ਰੋਗ ਗਵਾਇਓ, ਗੁਰੂ ਦੀ ਮਿਹਰ ਨਾਲ ਅਸੀਂ ਹੋਮੈ ਦਾ ਰੋਗ ਤੇ ਹੋਮੈ ਦੇ ਰੋਗ ਦੇ ਕਾਰਨ ਜਿਹੜਾ ਜਨਮ ਮਰਨ ਦਾ ਦੁੱਖ ਅਸੀਂ ਭੋਗ ਰਹੇ ਸਾਂ ਗਵਾਇਓ, ਉਸ ਨੂੰ ਗਵਾ ਦਿੱਤਾ ਹੈ, ਕਿਉਂਕਿ ਹੋਮੈ ਦੇ ਵਿੱਚ ਹੀ ਆਵਾਗਮਨ ਹੁੰਦਾ ਹੈ, ਹੋਮੈ ਦੇ ਵਿੱਚ ਹੀ ਜੰਮਣ ਤੇ ਮਰਨਾ ਸਾਡੇ ਗਲ ਪਿਆ ਰਹਿੰਦਾ ਹੈ। ਜਦੋਂ ਸਾਨੂੰ ਵਾਹਿਗੁਰੂ ਪਰਮੇਸ਼ਰ ਜੀ ਮਿਲੇ ਉਹਨਾਂ ਨੇ ਹੋਮੈ ਦਾ ਰੋਗ ਤੇ ਜਨਮ ਮਰਨ ਦਾ ਵੱਡਾ ਦੁੱਖ ਗਵਾ ਦਿੱਤਾ।
ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਰਹਾਉ
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਹੁਣ ਬਹੁਤ ਸੁੰਦਰ ਤੇ ਬਹੁਤ ਅਮੋਲਕ ਉਪਦੇਸ਼ ਸਾਨੂੰ ਬਖਸ਼ਿਸ਼ ਕਰਨ ਲੱਗੇ ਹਨ। ਦੁਨੀਆਂ ਦੇ ਵਿੱਚ ਅਜਿਹਾ ਕੁਛ ਅਕਸਰ ਵਰਤ ਰਿਹਾ ਹੈ, ਜਦੋਂ ਕੋਈ ਮਨੁੱਖ ਕੋਈ ਸ਼ੁਭ ਕਰਮ ਕਰਦਾ ਹੈ, ਕੋਈ ਮਾੜਾ ਪਾਸਾ ਛੱਡ ਕੇ ਚੰਗੇ ਪਾਸੇ ਆਉਂਦਾ ਹੈ ਤਾਂ ਜਿਹੜੇ ਉਹਦੇ ਪੁਰਾਣੇ ਲੰਗੋਟੀਏ ਯਾਰ ਨੇ ਉਹ ਉਹਨੂੰ ਤਰਕਾਂ ਮਾਰਦੇ ਨੇ, ਕਈ ਗੱਲਾਂ ਪੁੱਠੀਆਂ ਸਿੱਧੀਆਂ ਕਰਦੇ ਰਹਿੰਦੇ ਨੇ। ਉਸ ਵੇਲੇ ਮਨ ਦੇ ਵਿੱਚ ਗੁੱਸਾ ਵੀ ਆਉਂਦਾ ਹੈ, ਕਸ਼ੋਭ ਵੀ ਪੈਦਾ ਹੁੰਦਾ ਹੈ, ਕਈ ਵਾਰੀ ਲੜਾਈ ਝਗੜੇ ਤੱਕ ਵੀ ਨੌਬਤ ਪਹੁੰਚ ਜਾਂਦੀ ਹੈ। ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੇ ਕੋਈ ਵਾਹਿਗੁਰੂ ਦੇ ਜਨ ਦਾਸ ਦੀ ਨਿੰਦਿਆ ਕਰੇ ਉਹਨੂੰ ਅੱਗੋਂ ਕੀ ਕਰਨਾ ਚਾਹੀਦਾ ਹੈ? ਤਾਂ ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਨੇ ਪਵਿੱਤਰ ਸਿੱਖਿਆ ਰੂਪ ਦੇ ਵਿੱਚ ਸ਼ਬਦ ਉਚਾਰਨ ਕੀਤਾ, ਹਰ ਜਨ ਰਾਮ ਨਾਮ ਗੁਣ ਗਾਵੇ। ਵਾਹਿਗੁਰੂ ਦਾ ਜਨ ਦਾਸ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਤੇ ਗੁਣ ਗਾਵੇ ਤੇ ਹਰ ਵੇਲੇ ਵਾਹਿਗੁਰੂ ਦੇ ਗੁਣ ਗਾਉਂਦਾ ਰਹੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਹੁਣ ਕੋਈ ਮਨੁੱਖ ਵਾਹਿਗੁਰੂ ਦਾ ਨਾਮ ਜਪ ਰਿਹਾ ਹੈ, ਉਸ ਵਾਹਿਗੁਰੂ ਦੇ ਗੁਣ ਗਾ ਰਿਹਾ ਹੈ, ਜੇ ਕੋਈ ਪੁਰਸ਼ ਉਸ ਵਾਹਿਗੁਰੂ ਦੇ ਦਾਸ ਦੀ ਨਿੰਦਿਆ ਕਰੇ ਤਾਂ ਹਜ਼ੂਰ ਕਹਿੰਦੇ ਨੇ ਆਪਣਾ ਗੁਣ ਨਾ ਗੁਆਵੇ, ਤਾਂ ਉਸਨੂੰ ਆਪਣਾ ਜਿਹੜਾ ਗੁਣ ਹੈ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ, ਸਬਰ ਸ਼ੁਕਰ ਦੇ ਵਿੱਚ ਰਹਿਣਾ ਤੇ ਨਾਲ ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਇਹ ਆਪਣਾ ਪਰਉਪਕਾਰ ਦਾ ਗੁਣ ਇਹ ਨਹੀਂ ਗਵਾਉਣਾ ਚਾਹੀਦਾ, ਕਿਉਂਕਿ ਇਹ ਵੀ ਇੱਕ ਕਿਸਮ ਦੀ ਪਰਖ ਹੁੰਦੀ ਹੈ। ਜਦੋਂ ਆਦਮੀ ਕੋਈ ਸ਼ੁਭ ਕਰਮ ਕਰਦਾ ਹੈ, ਲੋਕ ਉਸ ਨੂੰ ਤਰਕਾਂ ਵੀ ਮਾਰਦੇ ਨੇ, ਮਿਹਣੇ ਵੀ ਦਿੰਦੇ ਹਨ, ਕਈ ਵਾਰੀ ਝੂਠੇ ਦੋਸ਼ ਵੀ ਆਰੋਪਦੇ ਨੇ, ਤੇ ਜਦੋਂ ਕੋਈ ਕਿਸੇ ਤੇ ਝੂਠਾ ਦੋਸ਼ ਆਰੋਪਦਾ ਹੈ ਮਨ ਵਿੱਚ ਗੁੱਸਾ ਜ਼ਰੂਰ ਆਉਂਦਾ ਹੈ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਵੇਲੇ ਧੀਰਜ ਤੋਂ ਕੰਮ ਲੈਣਾ ਚਾਹੀਦਾ। ਉਸ ਵੇਲੇ ਆਪਣੇ ਮਨ ਦੇ ਵਿੱਚ ਐਸਾ ਹੌਸਲਾ ਤੇ ਤਹਮਲ ਪੈਦਾ ਕਰਨਾ ਚਾਹੀਦਾ ਹੈ, ਜੇ ਕੋਈ ਨਿੰਦਕ ਨਿੰਦਿਆ ਵੀ ਕਰੇ ਤਾਂ ਸਾਨੂੰ ਆਪਣਾ ਗੁਣ ਜਿਹੜਾ ਹੈ, ਪ੍ਰੇਮ ਦਾ ਗੁਣ, ਪਰਉਪਕਾਰ ਦਾ ਗੁਣ, ਸੇਵਾ ਦਾ ਗੁਣ, ਸਿਮਰਨ ਦਾ ਗੁਣ, ਇਹ ਨਹੀਂ ਗਵਾਉਣਾ ਚਾਹੀਦਾ। ਇਹ ਨਾ ਹੋਵੇ, ਕਿਉਂਕਿ ਨਿੰਦਕ ਨੇ ਤਾਂ ਆਪ ਕੁਛ ਕਰਨਾ ਹੀ ਨਹੀਂ, ਜੇ ਕੋਈ ਸ਼ੁਭ ਕਰਮ ਕਰਦਾ ਉਹਨੂੰ ਉਸਨੇ ਰੋਕਣਾ ਹੀ ਆ, ਉਹਦੇ ਵਿੱਚ ਵਿਘਨ ਪਾਉਣੇ ਨੇ। ਜੇ ਹੁਣ ਆਪਾਂ ਉਹਨਾਂ ਦੇ ਪਿੱਛੇ ਲੱਗ ਕੇ ਆਪਣਾ ਕੰਮ ਛੱਡ ਦਈਏ, ਇਹਦਾ ਮਤਲਬ ਫਿਰ ਉਹ ਕਾਮਯਾਬ ਹੋ ਗਏ ਤੇ ਅਸੀਂ ਫੇਲ ਹੋ ਗਏ। ਸਤਿਗੁਰੂ ਕਹਿੰਦੇ ਨੇ ਆਪਣਾ ਗੁਣ ਨਹੀਂ ਗਵਾਉਣਾ ਚਾਹੀਦਾ। ਸਮਝਣ ਲਈ ਮਹਾਂਪੁਰਖ ਇੱਕ ਉਦਾਹਰਣ ਦਿੰਦੇ ਸਨ, ਬਈ ਤੁਸੀਂ ਵੇਖਿਆ ਹੋਣਾ ਇੱਕ ਕਾਰੀਗਰਾਂ ਦੇ ਕੋਲ ਜਿਹੜੇ ਲੋਹੇ ਦਾ ਕੰਮ ਕਰਦੇ ਨੇ, ਉਹਨਾਂ ਕੋਲ ਇੱਕ ਆਰਣ ਹੁੰਦੀ ਹੈ। ਆਰਣ ਕਹਿੰਦੇ ਨੇ ਲੋਹੇ ਦਾ ਇੱਕ ਟੁਕੜਾ ਹੁੰਦਾ, ਉਹਦੇ ਉੱਤੇ ਰੱਖ ਕੇ ਉਹ ਲੋਹੇ ਨੂੰ ਕੁੱਟਦਾ ਹੈ, ਵਦਾਣ ਵੀ ਮਾਰਦਾ ਹੈ, ਔਰ ਉਹ ਆਰਣ ਉੱਥੇ ਜਿਉਂਦੀ ਤਿਉਂ ਟਿਕੀ ਰਹਿੰਦੀ ਹੈ। ਇਸੇ ਤਰ੍ਹਾਂ ਜਿਸ ਮਨੁੱਖ ਨੇ ਸੇਵਾ ਕਰਨੀ ਹੈ, ਸਿਮਰਨ ਕਰਨਾ ਹੈ, ਕੋਈ ਮਹਾਨ ਪਰਉਪਕਾਰ ਕਰਨਾ ਹੈ, ਭਾਵੇਂ ਲੋਕ ਉਸ ਦੀ ਨਿੰਦਿਆ ਵੀ ਕਰਨ, ਤਾਂ ਉਹਨੂੰ ਆਹਰਣ ਵਾਂਗੂ ਆਪਣੀ ਮਤ ਅਡੋਲ ਰੱਖਣੀ ਚਾਹੀਦੀ ਹੈ। ਆਹਰਣ ਮਤ ਵੇਦ ਹਥਿਆਰ। ਵੇਖ ਲਓ ਤੁਸੀਂ ਕਾਰੀਗਰਾਂ ਦੇ ਘਰ ਜਾ ਕੇ ਵੇਖ ਲਓ, ਲੋਹੇ ਦੇ ਟੁਕੜੇ ਆਹਰਣ ਤੇ ਰੱਖ ਕੇ ਜਦੋਂ ਕੋਈ ਲੁਹਾਰ ਵਦਾਣਾਂ ਦੀਆਂ ਸੱਟਾਂ ਮਾਰਦਾ ਹੈ, ਤਾਂ ਉਸ ਵੇਲੇ ਜਿਹੜੇ ਅਕਸਰ ਹੌਲੀ ਹੌਲੀ ਵਦਾਣ ਟੁੱਟ ਜਾਂਦੇ ਨੇ, ਪਰ ਆਹਰਣ ਦਾ ਕੁਛ ਨਹੀਂ ਵਿਗੜਦਾ, ਉਹ ਉੱਥੇ ਹੀ ਟਿਕੀ ਰਹਿੰਦੀ ਹੈ। ਇਸੇ ਤਰ੍ਹਾਂ ਦੁਨੀਆਂ ਦੇ ਲੋਕ ਭਾਵੇਂ ਸਾਡੀ ਨਿੰਦਿਆ ਵੀ ਕਰਨ, ਸਾਨੂੰ ਬੁਰਾ ਵੀ ਆਖਣ, ਪਰ ਸਾਨੂੰ ਆਪਣਾ ਗੁਣ ਸੇਵਾ ਸਿਮਰਨ ਦਾ ਨਹੀਂ ਗਵਾਉਣਾ ਚਾਹੀਦਾ। ਇਹ ਸਤਿਗੁਰੂ ਮਹਾਰਾਜ ਦੀ ਬੜੀ ਉੱਤਮ ਸਿੱਖਿਆ ਹੈ। ਕਈ ਪਾਠੀ ਜਿਨ੍ਹਾਂ ਨੂੰ ਗੁਰਬਾਣੀ ਦੇ ਲਗ ਮਾਤਰੀ ਨਿਯਮਾਂ ਦਾ ਗਿਆਨ ਨਹੀਂ, ਔਰ ਉਹ ਆਪਣਾ ਗੁਣਨ ਇਕੱਠਾ ਪਾਠ ਵੀ ਕਰ ਦਿੰਦੇ ਨੇ, ਪਰ ਇਹ ਉਹਨਾਂ ਪੁਰਸ਼ਾਂ ਦੀ ਗੱਲ ਹੈ ਜਿਨ੍ਹਾਂ ਨੂੰ ਗੁਰਬਾਣੀ ਦੇ ਲਗ ਮਾਤਰੀ ਨਿਯਮਾਂ ਦਾ ਗਿਆਨ ਨਹੀਂ। ਇਹਦੇ ਬਾਰੇ ਗਿਆਨੀ ਹਰਬੰਸ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਇੱਕ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਜੋ ਗੁਰੂ ਘਰ ਦੇ ਮਹਾਨ ਕੀਰਤਨੀਏ ਤੇ ਨਾਮ ਸਿਮਰਨ ਦੇ ਅਭਿਆਸੀ ਮਹਾਂਪੁਰਖ ਹੋਏ ਨੇ, ਉਹਨਾਂ ਦੀ ਇੱਕ ਵਾਰਤਾ ਲਿਖੀ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਇੰਡੀਆ ਦੇ ਵਿੱਚ ਇੱਕ ਹੜੱਪਾ ਪਿੰਡ ਹੈ, ਉੱਥੇ ਕਿਸੇ ਆਨੰਦ ਕਾਰਜ ਦੇ ਸਮਾਗਮ ਤੇ ਗਏ। ਆਨੰਦ ਕਾਰਜ ਦੀ ਸਮਾਪਤੀ ਉਪਰੰਤ ਗ੍ਰੰਥੀ ਸਿੰਘ ਜੀ ਨੇ ਇਹ ਹੁਕਮਨਾਮਾ ਪੜ੍ਹਿਆ, ਆਪਣਾ ਗੁਣ ਨਾ ਗਵਾਵੇ, ਤੇ ਉਹਨਾਂ ਨੇ ਪਾਠ ਇਸੇ ਤਰ੍ਹਾਂ ਹੀ ਸ਼ੁੱਧ ਉਚਾਰਨ ਕੀਤਾ, ਔਰ ਉੱਥੇ ਕੋਈ ਉਸ ਵੇਲੇ ਖਰੜ ਗਿਆਨੀ ਸੰਗਤ ਵਿੱਚ ਬੈਠਾ ਸੀ, ਉਸਨੇ ਉਸ ਗ੍ਰੰਥੀ ਸਿੰਘ ਨੂੰ ਟੋਕਿਆ, ਉਹਨੂੰ ਕਹਿਣ ਲੱਗਾ, ਤੂੰ ਆਪਣਾ ਗੁਣਨ ਪਾਠ ਇਕੱਠਾ ਕਿਉਂ ਨਹੀਂ ਉਚਾਰਨ ਕਰਦਾ? ਆਪਣਾ ਗੁਣਨ ਗਵਾਵੇ, ਤੂੰ ਆਪਣਾ ਗੁਣਨ ਪਾਠ ਇਕੱਠਾ ਕਰ। ਇਹ ਗੱਲ ਸੁਣ ਕੇ ਉਹ ਪਾਠੀ ਸਿੰਘ ਤੇ ਕੁਛ ਠਿੰਬਰ ਗਿਆ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਬੈਠੇ ਸਨ ਤੇ ਉਹਨਾਂ ਨੇ ਉਸ ਗਿਆਨੀ ਸਿੰਘ ਨੂੰ ਆਖਿਆ, ਬਈ ਇਹਨੇ ਜੋ ਪਾਠ ਕੀਤਾ ਉਹ ਠੀਕ ਕੀਤਾ ਹੈ, ਆਪਣਾ ਗੁਣ ਨਾ ਗਵਾਵੇ, ਇਹ ਸ਼ੁੱਧ ਪਾਠ ਹੈ। ਉਹ ਅੱਗੋਂ ਗਿਆਨੀ ਨੂੰ ਪਤਾ ਨਹੀਂ ਸੀ, ਉਹਨੇ ਸੋਚਿਆ ਵੀ ਭਾਈ ਸਾਹਿਬ ਐਵੇਂ ਕੋਈ ਅਨਪੜ੍ਹ ਨਹਿੰਗੀ ਹੈ, ਕੜੇ ਤੇ ਦੁਮਾਲੇ ਸਜਾਈ ਫਿਰਦਾ। ਤੇ ਉਹਨੇ ਅੱਗੋਂ ਆਖਿਆ, ਤੈਨੂੰ ਕੀ ਪਤਾ ਵੀ ਗੁਰਬਾਣੀ ਦੇ ਅਰਥ ਕੀ ਹੁੰਦੇ ਨੇ? ਉਹ ਭਾਈ ਸਾਹਿਬ ਵੀ ਉਸੇ ਤਰ੍ਹਾਂ ਹੀ ਗੁੱਸੇ ਵਿੱਚ ਕਹਿਣ ਲੱਗੇ, ਫਿਰ ਤੈਨੂੰ ਕੀ ਪਤਾ ਗੁਰਬਾਣੀ ਦਾ ਕੀ ਅਰਥ ਬੋਧ ਹੈ? ਜਦੋਂ ਆਪਸ ਵਿੱਚ ਕੁਛ ਮੈਂ ਤੂੰ ਤੂੰ ਹੋਈ ਤਾਂ ਉਸ ਵੇਲੇ ਉਹ ਗਿਆਨੀ ਸਿੰਘ ਕਹਿਣ ਲੱਗਾ ਵੀ ਇਹਦਾ ਇਹ ਪਾਠ ਆਪਣਾ ਗੁਣਨ ਪਾਠ ਇਕੱਠਾ ਹੀ ਹੈ। ਤੇ ਭਾਈ ਸਾਹਿਬ ਕਹਿਣ ਲੱਗੇ, ਇਹਦਾ ਅਰਥ ਕੀ ਕਰੇਗਾ? ਕਹਿਣ ਲੱਗਾ, ਇਹਦਾ ਅਰਥ ਹੈ ਵੀ ਆਪਣਾ ਗੁਣਨ ਗਵਾਵੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਜਿਹੜਾ ਕੋਈ ਵਾਹਿਗੁਰੂ ਦੇ ਜਨ ਦੀ ਨਿੰਦਿਆ ਕਰਦਾ ਹੈ, ਆਪਣਾ ਗੁਣਨ ਗਵਾਵੇ, ਉਹ ਆਪਣੇ ਗੁਣ ਗਵਾ ਲੈਂਦੇ। ਵੀ ਇਹਦਾ ਅਰਥ ਇਹ ਬਣਦਾ, ਉਹ ਆਪਣੇ ਗੁਣਾਂ ਨੂੰ ਗਵਾ ਲੈਂਦੇ। ਉਹ ਭਾਈ ਸਾਹਿਬ ਕਹਿਣ ਲੱਗੇ, ਨਿੰਦਕ ਵਿੱਚ ਤਾਂ ਗੁਣ ਕੋਈ ਹੁੰਦਾ ਹੀ ਨਹੀਂ, ਉਹਨੇ ਕਾਹਦਾ ਗੁਣ ਆਪਣਾ ਗੁਣ ਹੈ, ਇਸ ਲਈ ਤੈਨੂੰ ਇਹ ਤੇਰਾ ਅਰਥ ਠੀਕ ਨਹੀਂ ਹੈ ਤੇ ਨਾਲੇ ਪਾਠ ਵੀ ਠੀਕ ਨਹੀਂ ਹੈ। ਫਿਰ ਉਹ ਪੁੱਛਣ ਲੱਗਾ, ਭਾਈ ਸਾਹਿਬ ਤੁਸੀਂ ਦੱਸੋ। ਤਾਂ ਭਾਈ ਸਾਹਿਬ ਕਹਿਣ ਲੱਗੇ, ਇਹਦਾ ਅਰਥ ਇਹ ਹੈ ਵੀ ਆਪਣਾ ਗੁਣ ਨਾ ਗਵਾਵੇ, ਵੀ ਜਿਹੜਾ ਵਾਹਿਗੁਰੂ ਦਾ ਦਾਸ ਹੈ ਉਹਨੂੰ ਆਪਣਾ ਗੁਣ ਸੇਵਾ ਦਾ, ਪ੍ਰੇਮ ਦਾ, ਪਰਉਪਕਾਰ ਦਾ, ਸਿਮਰਨ ਦਾ ਉਹ ਨਹੀਂ ਗਵਾਉਣਾ ਚਾਹੀਦਾ, ਇਹ ਅਰਥ ਠੀਕ ਬਣਦਾ ਹੈ। ਤੇ ਫਿਰ ਉਹ ਗੱਲ ਚੱਲੀ ਵੀ ਜਿਹੜਾ ਗੁਣਨ ਪਾਠ ਨੰਨੇ ਨੂੰ ਔਂਕੜ ਲੱਗਿਆ ਹੋਇਆ, ਇਸ ਲਈ ਗੁਣਨ ਪਾਠ ਇਕੱਠਾ ਹੋ ਹੀ ਨਹੀਂ ਸਕਦਾ। ਉਹ ਕਹਿਣ ਲੱਗਾ, ਬਈ ਨਹੀਂ, ਇਹ ਔਂਕੜ ਇੱਥੇ ਹੈ ਨਹੀਂ। ਉਹ ਕਹਿੰਦੇ, ਚਲੋ ਤੁਸੀਂ ਮਹਾਰਾਜ ਦੇ ਸਰੂਪ ਤੋਂ ਦੇਖੋ। ਗ੍ਰੰਥੀ ਸਿੰਘ ਨੇ ਪੜ੍ਹਿਆ, ਕਹਿੰਦਾ ਵੀ ਨੰਨੇ ਨੂੰ ਔਂਕੜ ਹੈ। ਉਹ ਕਹਿੰਦੇ, ਫਿਰ ਇਹ ਕਦੇ ਵੀ ਪਾਠ ਇਕੱਠਾ ਨਹੀਂ ਹੋ ਸਕਦਾ। ਇਹ ਗੁਰਬਾਣੀ ਦਾ ਅਸੂਲ ਹੈ, ਜਿੱਥੇ ਪਹਿਲੇ ਅੱਖਰ ਨੂੰ ਔਂਕੜ ਲੱਗ ਜਾਵੇ ਫਿਰ ਉਹ ਨੰਨਾ ਵੱਖਰਾ ਹੀ ਹੁੰਦਾ ਹੈ। ਤੇ ਨਾਲੇ ਇਹ ਜੇ ਆਪਣਾ ਗੁਣਨ ਗਵਾਵੇ ਤੇ ਇਹਦਾ ਪਾਠ, ਉਹ ਕਹਿੰਦਾ ਵੀ ਨਹੀਂ ਜੀ, ਆਪਣਾ ਨਹੀਂ, ਇਹ ਆਪਣ ਪਾਠ ਹੈ, ਆਪਣ ਗੁਣਨ ਗਵਾਵੇ। ਭਾਈ ਸਾਹਿਬ ਕਹਿਣ ਲੱਗੇ, ਗ੍ਰੰਥੀ ਸਿੰਘ ਜੀ ਦੇਖੋ ਜਰਾ ਇਹ ਪਾਠ ਕਿਵੇਂ ਹੈ। ਜਦੋਂ ਪਾਠ ਉਹਨਾਂ ਨੇ ਦੇਖਿਆ, ਉਹ ਕਹਿੰਦੇ ਆਪਣ ਨਹੀਂ, ਆਪਣਾ ਹੀ ਪਾਠ ਹੈ। ਤੇ ਫਿਰ ਉਸ ਤੋਂ ਬਾਅਦ ਗ੍ਰੰਥੀ ਸਿੰਘ ਸਿੱਥਾ ਜਿਹਾ ਹੋਇਆ। ਭਾਈ ਸਾਹਿਬ ਕਹਿਣ ਲੱਗੇ, ਉਦੋਂ ਤਾਂ ਕੁਛ ਨਹੀਂ ਬੋਲਿਆ, ਬਾਅਦ ਵਿੱਚ ਉਹਨਾਂ ਦੇ ਆਸਣ ਤੇ ਗਿਆ ਤੇ ਜਾ ਕੇ ਕਹਿਣ ਲੱਗਾ, ਭਾਈ ਸਾਹਿਬ ਜੀ, ਮੈਂ ਤੇ ਆਪਣੇ ਆਪ ਨੂੰ ਬੜਾ ਵੱਡਾ ਗਿਆਨੀ, ਪ੍ਰਚਾਰਕ, ਕਥਾਵਾਚਕ ਸਮਝਦਾ ਸੀ, ਪਰ ਮੈਨੂੰ ਗੁਰਬਾਣੀ ਦੇ ਅਲੱਗ ਮਾਤਰੀ ਨਿਯਮਾਂ ਦਾ ਗਿਆਨ ਨਹੀਂ ਸੀ, ਇਸ ਲਈ ਤੁਸੀਂ ਮੇਰੇ ਤੇ ਬੜੀ ਮਿਹਰ ਕੀਤੀ ਹੈ, ਮੈਨੂੰ ਸ਼ੁੱਧ ਅਲੱਗ ਮਾਤਰੀ ਨਿਯਮਾਂ ਦੇ ਬਾਰੇ ਸਮਝਾਇਆ ਹੈ, ਇਸ ਲਈ ਮੈਂ ਹੁਣ ਯਤਨ ਕਰਾਂਗਾ ਗੁਰਬਾਣੀ ਦਾ ਸ਼ੁੱਧ ਪਾਠ ਸਿੱਖਿਆ ਜਾਵੇ ਤੇ ਸ਼ੁੱਧ ਅਰਥ ਕੀਤੇ ਜਾਣ। ਸੋ ਇੱਥੇ ਸ਼ੁੱਧ ਪਾਠ ਹੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਜੇ ਕੋਈ ਵਾਹਿਗੁਰੂ ਦੇ ਦਾਸ ਦੀ ਨਿੰਦਿਆ ਵੀ ਕਰੇ ਤੇ ਉਹਨੂੰ ਆਪਣਾ ਗੁਣ ਨਹੀਂ ਗਵਾਉਣਾ ਚਾਹੀਦਾ। ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ, ਸੰਤ ਨਾ ਛੋਡਾਏ ਸੰਤੀ, ਜੋ ਕੋਠਕ ਮਿਲੇ ਅਸੰਤ, ਮਲਿਆਗਰ ਪੋਈ ਅੰਗੋਂ ਬੇੜਿਓ, ਤਹ ਸੀਤਲਤਾ ਨਾ ਤਜੰਤ। ਚੰਦਨ ਦਾ ਬਿਰਸ਼ ਹੈ ਔਰ ਉਹਨੂੰ ਆ ਕੇ ਸੱਪ ਲਿਫਟ ਜਾਂਦੇ ਨੇ, ਭਾਵੇਂ ਚੰਦਨ ਦੇ ਬਿਰਸ਼ ਨੂੰ ਸੱਪ ਵੀ ਲਿਫਟ ਜਾਣ, ਪਰ ਉਹ ਆਪਣੀ ਸੀਤਲਤਾ ਦੇ ਗੁਣ ਨੂੰ ਗਵਾਉਂਦਾ ਨਹੀਂ ਹੈ। ਇਸੇ ਤਰ੍ਹਾਂ ਮਹਾਂਪੁਰਖਾਂ ਦਾ ਜੀਵਨ ਵੀ ਚੰਦਨ ਵਰਗਾ ਪਰਉਪਕਾਰੀ ਹੁੰਦਾ। ਕਬੀਰ, ਚੰਦਨ ਕਾ ਬਿਰਵਾ ਪਲਾ, ਬੇੜਿਓ ਟਾਕ ਪਲਾਸ, ਓਏ ਪੀ ਚੰਦਨ ਹੋਏ ਰੇ, ਬਸੇ ਜੋ ਚੰਦਨ ਪਾਸ। ਇਸ ਲਈ ਮਹਾਂਪੁਰਖਾਂ ਨੂੰ ਆਪਣੇ ਪਰਉਪਕਾਰ ਦਾ ਗੁਣ ਨਹੀਂ ਗਵਾਉਣਾ ਚਾਹੀਦਾ। ਇੱਕ ਮਹਾਂਪੁਰਖ ਹੋਰ ਵੀ ਉਦਾਹਰਣ ਦਿੰਦੇ ਸਨ ਵੀ ਕਹਿੰਦੇ, ਕੋਈ ਮਹਾਤਮਾ ਗੰਗਾ ਦੇ ਕਿਨਾਰੇ ਬੈਠ ਕੇ ਭਜਨ ਕਰ ਰਹੇ ਸਨ। ਅਚਾਨਕ ਜਦੋਂ ਉਹ ਗੰਗਾ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਗਏ, ਕੀ ਵੇਖਿਆ, ਗੰਗਾ ਦੇ ਪਾਣੀ ਵਿੱਚ ਇੱਕ ਬਿੱਛੂ ਰੁੜਿਆ ਆ ਰਿਹਾ ਸੀ। ਵੇਖ ਕੇ ਮਹਾਂਪੁਰਖਾਂ ਦੇ ਮਨ ਵਿੱਚ ਦਇਆ ਆਈ, ਚਲੋ ਇਹ ਵੀ ਰੱਬ ਦਾ ਜੀਵ ਹੈ ਤੇ ਇਸ ਨੂੰ ਬਾਹਰ ਕੱਢ ਦਿੱਤਾ ਜਾਵੇ, ਕੀ ਹਰਜ ਹੈ। ਜਦੋਂ ਉਹਨਾਂ ਨੇ ਕੋਈ ਬਿਰਸ਼ ਦੀ ਟਾਹਣੀ ਜੀ ਤੋੜੀ, ਉਸ ਟਾਹਣੀ ਦੇ ਨਾਲ ਉਸ ਬਿੱਛੂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੇ, ਪਰ ਦੱਸਦੇ ਨੇ ਬਿੱਛੂ ਇੱਕ ਜ਼ਹਿਰੀਲਾ ਜਾਨਵਰ ਹੁੰਦਾ ਹੈ। ਜਦੋਂ ਮਹਾਂਪੁਰਖਾਂ ਨੇ ਉਸ ਬਿੱਛੂ ਨੂੰ ਬਾਹਰ ਕੱਢਿਆ ਤੇ ਔਰੋਂ ਨੂੰ ਥੋੜੀ ਜਿਹੀ ਹੋਸ਼ ਆਈ ਤੇ ਉਹ ਮਹਾਂਪੁਰਖਾਂ ਵੱਲ ਨੂੰ ਡੰਗ ਮਾਰਨ ਵਾਸਤੇ ਵਧਿਆ ਤੇ ਇੱਕ ਮਹਾਂਪੁਰਖਾਂ ਦਾ ਪ੍ਰੇਮੀ ਕੋਈ ਨੇੜੇ ਖੜਾ ਸੀ, ਉਹ ਕਹਿਣ ਲੱਗਾ, ਮਹਾਂਪੁਰਖੋ ਇਹਨੂੰ ਗੰਗਾ ਜੀ ਜਾਣ ਦਿਓ, ਵੀ ਤੁਸੀਂ ਇਹਦੇ ਤੇ ਪਰਉਪਕਾਰ ਕਰਨ ਨੂੰ ਰਹਿਣ ਦਿਓ। ਮਹਾਂਪੁਰਖ ਹੱਸ ਪਏ, ਕਹਿਣ ਲੱਗੇ, ਇਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਜ਼ਹਿਰ ਭਰੀ ਹੈ, ਇਸ ਲਈ ਇਹ ਡੰਗ ਮਾਰਨ ਦੀ ਕੋਸ਼ਿਸ਼ ਕਰਦਾ, ਇਹ ਇਹਦਾ ਸੁਭਾਵ ਹੈ, ਕਿਉਂਕਿ ਇਹਦੇ ਵਿੱਚ ਹੈ ਹੀ ਜ਼ਹਿਰ, ਡੰਗ ਤੋਂ ਸਿਵਾਏ ਇਹ ਹੋਰ ਕੁਛ ਕਰ ਵੀ ਨਹੀਂ ਸਕਦਾ। ਹੁਣ ਜੇ ਕੋਈ ਸੱਪ ਨੂੰ ਕੋਈ ਆਖੇ ਵੀ ਹੁਣ ਸੱਪ ਵੀ ਉਹ ਡੰਗ ਨਾ ਮਾਰੇ ਜਾਂ ਕੋਈ ਕਿਸੇ ਦਾ ਭਲਾ ਕਰੇ, ਉਹ ਕਿਹਦੇ ਭਲਾ ਕਰ ਸਕਦਾ? ਉਹਦੇ ਵਿੱਚ ਜੇ ਜ਼ਹਿਰ ਭਰੀ ਹੈ, ਉਹਨੇ ਸੱਪ ਨੇ ਤਾਂ ਡੰਗ ਹੀ ਮਾਰਨਾ। ਹੁਣ ਇਹ ਬਿੱਛੂ ਵਿੱਚ ਵੀ ਜ਼ਹਿਰ ਹੈ। ਮਹਾਂਪੁਰਖ ਕਹਿਣ ਲੱਗੇ, ਜੇ ਇਹ ਇੱਕ ਅਚੇਤ ਜੀਵ ਹੈ, ਇਹਦੇ ਵਿੱਚ ਰੱਬ ਨੇ ਜ਼ਹਿਰ ਭਰੀ ਹੈ, ਇਹ ਡੰਗ ਮਾਰਨ ਦੀ ਕੋਸ਼ਿਸ਼ ਕਰਦਾ, ਇਹ ਆਪਣਾ ਸੁਭਾਅ ਨਹੀਂ ਛੱਡਦਾ, ਆਪਣਾ ਗੁਣ ਨਹੀਂ ਗਾਉਂਦਾ, ਤੇ ਹੁਣ ਸਾਡੇ ਤੇ ਵਾਹਿਗੁਰੂ ਨੇ ਮਿਹਰ ਕੀਤੀ ਹੈ, ਸਾਡੇ ਅੰਦਰ ਦਇਆ ਦਾ ਗੁਣ ਬਖਸ਼ਿਸ਼ ਕੀਤਾ ਹੈ। ਤੌਲ ਧਰਮ ਦਇਆ ਕਾ ਪੁੱਤ, ਧਰਮ ਦਇਆ ਦਾ ਪੁੱਤਰ ਹੈ, ਦਇਆ ਧਰਮ ਦੀ ਮਾਂ ਹੈ, ਤੇ ਮਹਾਂਪੁਰਖਾਂ ਵਿੱਚ ਦਇਆ ਦਾ ਗੁਣ ਵੱਡਾ ਹੁੰਦਾ। ਜੇ ਹੁਣ ਇਹ ਆਪਣਾ ਸੁਭਾਅ ਨਹੀਂ ਛੱਡਦਾ ਸੀ, ਆਪਣਾ ਗੁਣ ਕਿਉਂ ਗੁਆਈਏ? ਇਹ ਡੰਗ ਮਾਰਨ ਦੀ ਕੋਸ਼ਿਸ਼ ਕਰਦਾ ਸੀ, ਇਹਦੇ ਉੱਤੇ ਪਰਉਪਕਾਰ ਕਰਨਾ ਹੀ ਕਰਨਾ, ਉਹਨੂੰ ਬਾਹਰ ਕੱਢ ਕੇ ਸਾਹ ਲਿਆ। ਇਹ ਹੈ ਆਪਣਾ ਗੁਣ ਨਾ ਗੁਆਵੇ, ਇਹਦੇ ਉੱਤੇ ਉਦਾਹਰਣਾ। ਜੇ ਕੋਈ ਸਾਡਾ ਬੁਰਾ ਵੀ ਕਰੇ, ਜਿਵੇਂ ਕਿਸੇ ਕਵੀ ਨੇ ਲਿਖਿਆ ਹੈ, ਬੁਰੇ ਨਾਲ ਸਭ ਕਰਨ ਬੁਰਾਈ, ਮੁਆਫ਼ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਇਹ ਆਪਣੇ ਗੁਣ ਨੂੰ ਨਾ ਗਵਾਉਣ ਦੀ ਇੱਕ ਵੱਡੀ ਮਿਸਾਲ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰ ਕਈਆਂ ਨੇ ਵਾਰ ਵੀ ਕੀਤੇ, ਉਹਨਾਂ ਨੂੰ ਕੁਰਾਈਆ ਵੀ ਕਿਹਾ, ਭੂਤਨਾ ਵੀ ਆਖਿਆ, ਕੋਈ ਆਖਿਆ ਭੂਤਨਾ ਕੋ ਕਹਿ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਕਈਆਂ ਨੇ ਗੁਰੂ ਨਾਨਕ ਸਾਹਿਬ ਤੇ ਪੱਥਰ ਵੀ ਮਾਰੇ, ਕਈਆਂ ਨੇ ਨਦੀ ਵਿੱਚ ਵੀ ਡੋਬਿਆ, ਬੜਾ ਕੁਛ ਹੁੰਦਾ ਰਿਹਾ। ਕੌਡੇ ਰਾਕਸ਼ ਨੇ ਭਾਈ ਮਰਦਾਨੇ ਨੂੰ ਪਕੜ ਕੇ ਤੇਲ ਵਿੱਚ ਤਲ ਕੇ ਖਾਣ ਦੀ ਵੀ ਕੋਸ਼ਿਸ਼ ਕੀਤੀ, ਤੇ ਗੁਰੂ ਮਹਾਰਾਜ ਨੂੰ ਵੀ ਇਸੇ ਤਰ੍ਹਾਂ ਹੀ ਉਹ ਖਾਣਾ ਚਾਹੁੰਦਾ ਸੀ। ਇਹੋ ਜਿਹੇ ਲੋਕਾਂ ਦੇ ਨਾਲ ਸਤਿਗੁਰੂ ਦਾ ਵਾਹ ਪਿਆ, ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਮਹਾਨ ਦਇਆ ਦੇ ਘਰ ਸਨ, ਉਹਨਾਂ ਨੇ ਪਰਉਪਕਾਰ ਦਾ ਗੁਣ ਨਹੀਂ ਛੱਡਿਆ। ਬੁਰੇ ਨਾਲ ਸਾਰੇ ਲੋਕ ਬੁਰਿਆਈ ਕਰਦੇ ਨੇ, ਤੇ ਕਈ ਸਿਆਣੇ ਲੋਕ ਕਿਸੇ ਬੁਰੇ ਦੀ ਬੁਰਿਆਈ ਨੂੰ ਮਾਫ਼ ਵੀ ਕਰ ਦਿੰਦੇ ਨੇ, ਚਲੋ ਜੋ ਇਹਨੇ ਕੁਛ ਕੀਤਾ ਮੈਂ ਇਹਨੂੰ ਮਾਫ਼ ਕੀਤਾ, ਪਰ ਬੁਰੇ ਨਾਲ ਫਿਰ ਨੇਕੀ ਕਰਨੀ ਇਹ ਬਹੁਤ ਔਖੀ ਗੱਲ ਹੈ। ਬੁਰੇ ਦੀ ਵੀ ਭਲਾਈ ਕਰਨੀ, ਇਹ ਹੈ ਅਸਲੀ ਗੁਰਮਤਿ ਦਾ ਸਿਧਾਂਤ, ਆਪਣਾ ਗੁਣ ਨਾ ਗੁਆਵੇ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਦੀ ਵੀ ਇੱਕ ਗਾਥਾ ਆਉਂਦੀ ਹੈ। ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੋਬਿੰਦਵਾਲ ਸਾਹਿਬ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ, ਹਾਲੇ ਬੌਲੀ ਸਾਹਿਬ ਤੀਰਥ ਨਹੀਂ ਸੀ ਹੋਂਦ ਵਿੱਚ ਆਇਆ, ਤੇ ਜੋ ਵੀ ਨਿਤ ਵਰਤੋਂ ਦਾ ਕੋਈ ਜਲ ਸੀ, ਪਾਣੀ ਸੀ, ਉਹਨੂੰ ਬਿਆਸ ਦਰਿਆ ਤੋਂ ਭਰ ਕੇ ਲਿਆਂਦਾ ਜਾਂਦਾ, ਤੇ ਫਿਰ ਉਹੀ ਲੰਗਰ ਦੇ ਵਿੱਚ ਤੇ ਛਕਣ ਦੇ ਵਾਸਤੇ ਇਸ਼ਨਾਨ ਲਈ ਉਸ ਜਲ ਨੂੰ ਵਰਤਿਆ ਜਾਂਦਾ। ਔਰ ਉੱਥੇ ਕੁਝ ਸ਼ੇਖ ਆ ਗਏ, ਸ਼ੇਖ ਮੁਸਲਮਾਨਾਂ ਦੀ ਇੱਕ ਬਿਰਧ ਜਾਤੀ ਹੈ, ਔਰ ਉਹਨਾਂ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਨੇੜੇ ਆ ਕੇ ਆਪਣਾ ਡੇਰਾ ਲਾ ਲਿਆ, ਤੇ ਜਦੋਂ ਗੁਰਸਿੱਖ ਪਾਣੀ ਭਰਨ ਵਾਸਤੇ ਜਾਣ, ਉਹ ਗੁਲੇਲੇ ਲੈ ਕੇ ਤੇ ਉਹ ਸਿੱਖਾਂ ਦੇ ਘੜੇ ਭੰਨਣ ਲੱਗ ਪਏ, ਤੇ ਗੁਰੂ ਮਹਾਰਾਜ ਦੇ ਕੋਲ ਸ਼ਿਕਾਇਤ ਪਹੁੰਚੀ, ਮਹਾਰਾਜ ਇਹ ਮੁਸਲਮਾਨ ਲੋਕ ਸਿੱਖਾਂ ਦੇ ਨਾਲ ਈਰਖਾ ਕਰਦੇ ਨੇ ਤੇ ਘੜੇ ਭੰਨੀ ਜਾਂਦੇ ਨੇ, ਦੱਸੋ ਕੀ ਕਰੀਏ? ਗੁਰੂ ਮਹਾਰਾਜ ਕਹਿੰਦੇ, ਭਾਈ ਤੁਸੀਂ ਕੁਛ ਨਹੀਂ ਕਰਨਾ, ਆਪਣਾ ਗੁਣ ਨਾ ਗਵਾਵਿਆ, ਤੁਸੀਂ ਆਪਣਾ ਗੁਣ ਕਾਇਮ ਰੱਖਣਾ, ਤੁਸੀਂ ਸੇਵਾ ਨਹੀਂ ਛੱਡਣੀ। ਚਲੋ ਜੇ ਉਹ ਘੜੇ ਭੰਨ ਦਿੰਦੇ ਨੇ ਤੇ ਤੁਸੀਂ ਇਉਂ ਕਰੋ, ਤੁਸੀਂ ਬਈ ਮੋਟੇ ਕੱਪੜੇ ਦੇ ਕੂਨੇ ਬਣਾ ਲਓ, ਮਸ਼ਕਾਂ ਬਣਾ ਲਓ, ਤੇ ਫਿਰ ਉਹਨਾਂ ਨੇ ਮਸ਼ਕਾਂ ਬਣਾ ਲਈਆਂ। ਪਰ ਇਹ ਮੁੰਡੇ ਐਸੇ ਵਿਗੜੇ ਹੋਏ ਸਨ ਤੇ ਇਹਨਾਂ ਨੇ ਤੀਰ ਕਮਾਨ ਬਣਾ ਲਏ ਤੇ ਤੀਰਾਂ ਦੇ ਨਾਲ ਮਸ਼ਕਾਂ ਤੋਂ ਪਾੜਨ ਲੱਗ ਪਏ, ਪਾਣੀ ਫਿਰ ਡੋਲਣ ਲੱਗ ਪਿਆ। ਗੁਰੂ ਮਹਾਰਾਜ ਦੇ ਕੋਲ ਫਿਰ ਦੁਬਾਰਾ ਸਿੱਖਾਂ ਨੇ ਆਖਿਆ, ਮਹਾਰਾਜ ਇਹ ਤੇ ਹਾਲੇ ਵੀ ਨਹੀਂ ਹਟਦੇ, ਹੁਣ ਤੀਰਾਂ ਦੇ ਨਾਲ ਮਸ਼ਕਾਂ ਪਾੜ ਦਿੰਦੇ ਨੇ, ਪਾਣੀ ਡੁੱਲ ਜਾਂਦਾ, ਸੇਵਾ ਚ ਵਿਘਨ ਪੈਂਦਾ। ਸਤਿਗੁਰੂ ਕਹਿਣ ਲੱਗੇ, ਚਲੋ ਕੋਈ ਗੱਲ ਨੀ, ਲੋਹੇ ਤੇ ਪਿੱਤਲ ਦੀਆਂ ਗਾਗਰਾਂ ਬਣਾ ਲਓ। ਉਹ ਬਣਾ ਲਈਆਂ, ਉਹ ਵੀ ਪੱਥਰ ਮਾਰ ਮਾਰ ਕੇ ਭੰਨਣ ਦੀ ਕੋਸ਼ਿਸ਼ ਕਰਨ ਲੱਗੇ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਤੁਸੀਂ ਘਬਰਾਓ ਨਾ, ਜੋ ਵੀ ਕੁਛ ਹੋ ਰਿਹਾ ਵਾਹਿਗੁਰੂ ਦੇ ਬਾਣੀ ਦੇ ਵਿੱਚ ਹੋ ਰਿਹਾ ਹੈ। ਤੇ ਉਸ ਵੇਲੇ ਕੁਛ ਸਮੇਂ ਤੋਂ ਬਾਅਦ ਅਕਬਰ ਬਾਦਸ਼ਾਹ ਨੂੰ ਪਤਾ ਲੱਗਿਆ ਬਈ ਗੁਰੂ ਮਹਾਰਾਜ ਮਹਾਨ ਪਰਉਪਕਾਰ ਦੇ ਕਾਰਜ ਕਰ ਰਹੇ ਨੇ, ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਆਇਆ। ਤੇ ਉਸ ਵੇਲੇ ਨਾਲ ਸ਼ਾਹੀ ਖਜ਼ਾਨਾ ਵੀ ਸੀ ਜੋ ਖੱਚਰਾਂ ਉੱਤੇ ਲੱਦਿਆ ਹੋਇਆ ਸੀ, ਕਿਉਂਕਿ ਬਾਦਸ਼ਾਹ ਨੇ ਜਿੱਥੇ ਜਾਣਾ ਮਾਇਆ ਦੀ ਲੋੜ ਤਾਂ ਪੈਂਦੀ ਹੀ ਪੈਂਦੀ ਹੈ। ਔਰ ਇੱਕ ਖੱਚਰ ਜਿਹੜੀ ਉਹ ਮੋਹਰਾਂ ਦੀ ਲੱਦੀ ਹੋਈ ਸੀ, ਉਹ ਅਚਾਨਕ ਦੂਜੀਆਂ ਖੱਚਰਾਂ ਤੋਂ ਪਾਸੇ ਵਿਛੜ ਗਈ ਔਰ ਉਹ ਫਿਰਦੀ ਫਿਰਦੀ ਇਹਨਾਂ ਸ਼ੇਖਾਂ ਦੇ ਘਰ ਵੱਲ ਆਈ ਤੇ ਇਹਨਾਂ ਨੇ ਉਸ ਮੋਹਰਾਂ ਦੀ ਭਰੀ ਖੱਚਰ ਨੂੰ ਆਪਣੇ ਘਰ ਦੇ ਅੰਦਰ ਵਾੜ ਲਿਆ ਤੇ ਲੁਕਾ ਲਿਆ। ਤੇ ਮੋਹਰਾਂ ਵੀ ਇਹਨਾਂ ਨੇ ਸਾਰੀਆਂ ਉਥੋਂ ਅਲੋਪ ਕਰ ਦਿੱਤੀਆਂ, ਲੁਕਾ ਲਈਆਂ। ਕੁਛ ਸਮੇਂ ਤੋਂ ਬਾਅਦ ਜਦੋਂ ਗਿਣਤੀ ਹੋਈ ਤੇ ਇੱਕ ਮੋਹਰ ਉਥੋਂ ਗਾਇਬ ਦਿਸੀ। ਬਾਦਸ਼ਾਹ ਨੇ ਹੁਕਮ ਕੀਤਾ ਵੀ ਚੰਗਾ ਸਾਰੇ ਸ਼ਹਿਰ ਦੀ ਤਲਾਸ਼ੀ ਲਈ ਜਾਵੇ। ਜਦੋਂ ਤਲਾਸ਼ੀ ਲੈ ਗਈ ਸ਼ੇਖਾਂ ਦੇ ਘਰੋਂ ਉਹ ਖੱਚਰ ਮਿਲ ਗਈ ਤੇ ਜਦੋਂ ਖੱਚਰ ਮਿਲੀ ਤੇ ਫਿਰ ਬਾਦਸ਼ਾਹ ਨੇ ਆਖਿਆ, ਇਹਨਾਂ ਨੂੰ ਸਜ਼ਾ ਦਿਓ, ਇਹ ਸ਼ਾਹੀ ਚੋਰ ਨੇ, ਇਹਨਾਂ ਨੇ ਬਾਦਸ਼ਾਹ ਦੇ ਖਜ਼ਾਨੇ ਨੂੰ ਚੁਰਾਇਆ। ਤੇ ਫਿਰ ਬਾਦਸ਼ਾਹ ਨੇ ਫਿਰ ਉਹਨਾਂ ਸਾਰਿਆਂ ਨੂੰ ਪੁੱਠੇ ਟੰਗਿਆ ਤੇ ਸਜ਼ਾਵਾਂ ਦਿੱਤੀਆਂ। ਉਹ ਵੱਖਰੀ ਗੱਲ ਸੀ, ਪਰ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਕੁਛ ਵੀ ਕਰਨ ਦੀ ਆਗਿਆ ਨਹੀਂ ਦਿੱਤੀ, ਕਿਉਂਕਿ ਸਤਿਗੁਰੂ ਮਹਾਰਾਜ ਦਾ ਇਹ ਮਿਸ਼ਨ ਸੀ, ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਤੇ ਫਿਰ ਜਿਹੜਾ ਕੋਈ ਜ਼ਿਆਦਾ ਵਧੀਕੀ ਕਰਦਾ ਉਹਨੂੰ ਪਰਮੇਸ਼ਰ ਸਜ਼ਾ ਦਿੰਦਾ। ਪਰਮੇਸ਼ਰ ਤੇ ਸਾਨੂੰ ਵੋਟ ਰੱਖਣੀ ਚਾਹੀਦੀ ਹੈ। ਇਹ ਐਸੀ ਸਿੱਖਿਆ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਰਹੇ ਨੇ ਵੀ ਗੁਰਸਿੱਖ ਨੂੰ ਆਪਣਾ ਇਹ ਗੁਣ ਨਹੀਂ ਗਵਾਉਣਾ ਚਾਹੀਦਾ।